ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼ ਸਿਮਤੂਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤ੍ਰਿਣ ਕਹਿਤ ਤਾ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖੀ ਉੱਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਨਾਮ ਧਿਆਏ ਸੋ ਸੁਖੀ ਤਿਸ ਮੁਖੀ ਉੱਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕਹਿ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਾਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗ ਆਗੈ ਲਏ ਛਡਾਏ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣੁਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਤਿਸਹਿ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇ ਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਤਿਸਹਿ ਪ੍ਰਾਪਤ ਭਾਈ ਹੋ ਜਿਸ ਦੇ ਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਮਹਾਂ ਕਿਰਪਾਲਤਾ ਹੋਈ ਹੈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਬੈਠ ਕਰਕੇ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੇ ਗੁਰੂ ਸਵਾਰਿਆਂ ਦੀ ਰਸ ਭਿੰਨੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣੇ ਸਮੇਂ ਨੂੰ ਸਫਲਾ ਕੀਤਾ ਹੈ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਜੋ ਆਪ ਜੀ ਸਰਵਣ ਕਰਦੇ ਹੋ ਬਖਸ਼ੇ ਹੋਏ ਸਮੇਂ ਵਿੱਚ ਮਹਾਰਾਜ ਦੇ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਰਾਗ ਵਿੱਚੋਂ ਸ਼ਬਦ ਚੱਲ ਰਹੇ ਹਨ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖੀ ਉੱਜਲ ਹੋਏ ਹਜ਼ੂਰ ਦੇ ਬਚਨ ਨੇ ਜਿਹੜਾ ਨਾਮ ਜਪਦਾ ਸਾਧ ਸੰਗਤ ਅਸਲ ਵਿੱਚ ਸੁਖੀ ਉਹ ਹੈ ਸੰਸਾਰ ਤੇ ਸੁਖ ਤੇ ਪਰਲੋਕ ਵਿੱਚ ਮੁੱਖ ਉੱਜਲਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਇਸ ਲੋਕ ਵਿੱਚ ਵੀ ਸਾਧ ਸੰਗਤ ਸੁਖੀ ਉਹ ਹੀ ਆ ਜਿਹੜਾ ਨਾਮ ਜਪੇਗਾ ਪਰਲੋਕ ਵਿੱਚ ਵੀ ਮੁੱਖ ਉੱਜਲ ਉਸੇ ਦਾ ਉੱਜਲਾ ਹੋਵੇਗਾ ਜਿਸ ਦੇ ਪੱਲੇ ਸਾਧ ਸੰਗਤ ਕੋਈ ਕਿਣਕਾ ਮਾਤਰ ਨਾਮ ਹੋਵੇ ਕਿਉਂਕਿ ਹਜ਼ੂਰ ਦੇ ਬਚਨ ਨੇ ਜਿਹੇ ਮਾਰ ਕੇ ਗਣੇ ਜਾਹੇ ਨਕੋਸਾ ਹਰ ਕਾ ਨਾਮ ਊਹਾਂ ਸੰਗ ਤੋਸਾ ਤੋਸਾ ਕਹਿੰਦੇ ਨੇ ਸਾਧ ਸੰਗਤ ਉਹਨਾਂ ਪ੍ਰਸ਼ਾਦਿਆਂ ਨੂੰ ਜਿਹੜਾ ਮੁਸਾਫਰ ਆਪਣੇ ਨਾਲ ਲੈ ਕੇ ਜਾਂਦੇ ਆ ਲੰਮੇ ਪੈਂਡੇ ਤੇ ਜਾਣਾ ਹੋਵੇ ਤੇ ਕੁਝ ਨਾ ਕੁਝ ਸਾਧ ਸੰਗਤ ਖਾਣ ਵਾਸਤੇ ਰਸਤੇ ਚ ਮੁਸਾਫਰ ਨਾਲ ਬੰਨ ਲੈਂਦੇ ਆ ਅਸਲ ਵਿੱਚ ਤੋਸਾ ਕਹਿੰਦੇ ਨੇ ਦੁੱਧ ਪਾ ਕੇ ਗੁੰਨੇ ਹੋਏ ਆਟੇ ਵਿੱਚ ਮਿੱਠਾ ਪਾ ਕੇ ਜਿਹੜੇ ਪ੍ਰਸ਼ਾਦੇ ਪਕਾਏ ਜਾਣ ਚੰਗੀ ਤਰ੍ਹਾਂ ਘੇ ਆਦਿਕ ਲਾ ਕੇ ਥੰਧਾ, ਉਹਨੂੰ ਤੋਸਾ ਆਖੀਦਾ ਵੀ ਛੇਤੀ ਖਰਾਬ ਨਹੀਂ ਹੁੰਦਾ। ਲੰਮੇ ਪੈਂਡੇ 'ਤੇ ਜਾਣ ਵਾਲਿਆਂ ਦਾ ਸਾਥ ਉਹ ਬਹੁਤਾ ਚਿਰ ਦੇ ਲੈਂਦਾ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਸਾਧ ਸੰਗਤ ਤੋਸੇ ਦੀ ਨਿਆਈ ਹੈ, ਕਿਉਂਕਿ ਪਰਲੋਕ ਦਾ ਰਸਤਾ ਵੀ ਲੰਮਾ। ਜਿਹ ਮਾਰ ਕੇ ਗਣੇ ਜਾਹੇ ਨਾ ਕੋਸਾ, ਕੋਹ ਜਿਹਦੇ ਗਣੇ ਨਹੀਂ ਜਾਂਦੇ, ਉੱਥੇ ਸਾਧ ਸੰਗਤ ਪਰਮੇਸ਼ਰ ਦੇ ਨਾਮ ਕਰਕੇ ਮੁੱਖ ਉਜਲਾ ਹੋਵੇਗਾ। ਨਾਮ ਧਿਆਏ ਸੋ ਸੁਖੀ, ਸੁਖੀ ਇੱਥੇ ਵੀ ਸਾਧ ਸੰਗਤ ਉਹ ਹੀ ਨੇ ਜਿਹੜੇ ਨਾਮ ਨਾਲ ਜੁੜੇ ਹੋਣਗੇ, ਜਿਨ੍ਹਾਂ ਦੇ ਪੱਲੇ ਕੁਝ ਨਾਮ ਹੋਵੇਗਾ। ਉਵੇਂ ਸੁੱਖ ਦੇ ਸਾਧ ਸੰਗਤ 11 ਦਰਜੇ ਵਿਦਵਾਨਾਂ ਨੇ ਕਥਨ ਕੀਤੇ ਨੇ ਭਾਈ, ਸਭ ਤੋਂ ਵੱਧ ਸੁੱਖ ਚੱਕਰਵਰਤੀ ਬਾਦਸ਼ਾਹ ਨੂੰ ਸਾਧ ਸੰਗਤ ਕਹਿੰਦੇ ਹੁੰਦਾ, ਉਦੋਂ 100 ਗੁਣਾ ਵੱਧ ਸੁੱਖ ਕਹਿੰਦੇ ਨੇ ਮਾਨਵ ਗੰਧਰਵ ਨੂੰ, ਉਦੋਂ 100 ਗੁਣਾ ਵੱਧ ਸੁੱਖ ਦੇਵ ਗੰਧਰਵ ਨੂੰ, ਫਿਰ ਪਿੱਤਰ ਦੇਵ ਨੂੰ, ਫਿਰ ਅਜਾਨ ਦੇਵ ਨੂੰ, ਇਉਂ ਸਾਧ ਸੰਗਤ ਕਰਮ ਦੇਵ ਨੂੰ, ਮੁੱਖ ਦੇਵ ਨੂੰ, ਫਿਰ ਇੰਦਰ ਦੇਵਤੇ ਨੂੰ, ਫਿਰ ਬ੍ਰਹਿਸਪਤ ਨੂੰ, ਫਿਰ ਪਰਜਾਪਤ ਨੂੰ, ਫਿਰ ਬ੍ਰਹਮੇ ਨੂੰ, ਇਉਂ 11 ਦਰਜੇ ਸੁੱਖ ਦੇ ਸਾਧ ਸੰਗਤ ਮੰਨੇ ਨੇ ਭਾਈ। 100-100 ਗੁਣਾ ਸੁੱਖ ਵੱਧਦਾ ਜਾਂਦਾ ਚੱਕਰਵਰਤੀ ਬਾਦਸ਼ਾਹ ਤੋਂ ਲੈ ਕੇ ਬ੍ਰਹਮੇ ਤੱਕ, ਪਰ ਬ੍ਰਹਮੇ ਨੂੰ ਸਾਰੀ ਉਮਰ 'ਚ ਸਾਧ ਸੰਗਤ ਜਿੰਨਾ ਸੁੱਖ ਆਉਂਦਾ, ਕਹਿੰਦੇ ਬ੍ਰਹਮ ਗਿਆਨੀ ਨੂੰ ਇੱਕ ਪਾਲ 'ਚ ਓਨਾ ਆ ਜਾਂਦਾ। ਸਾਰੀ ਉਮਰ ਬ੍ਰਹਮੇ ਨੇ ਜਿਹੜਾ ਸੁੱਖ ਪ੍ਰਾਪਤ ਕਰਨਾ, ਬ੍ਰਹਮ ਗਿਆਨੀ ਸਾਧ ਸੰਗਤ ਪਲਕ ਮਾਤਰ 'ਚ ਉਸ ਸੁੱਖ ਦਾ ਆਨੰਦ ਲੈਂਦਾ ਬ੍ਰਹਮੇ ਦੀ ਸਾਰੀ ਉਮਰ ਜਿੰਨਾ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ, ਪਰਮੇਸ਼ਰ ਨਾਲ ਭੇਦ ਹੋਣ ਕਰਕੇ ਸਦੀਵੀ ਸੁੱਖ ਹੈ ਉਹਦੇ ਕੋਲੇ, ਤੇ ਬ੍ਰਹਮ ਗਿਆਨੀ ਕੋਲ ਸਦੀਵੀ ਸੁੱਖ ਹੈ। ਇਸ ਕਰਕੇ ਸਾਧ ਸੰਗਤ ਉਹ ਜੰਮਣ ਮਰਨ ਦੇ ਚੱਕਰ ਤੋਂ ਨਿਕਲ ਗਿਆ, ਪਰ ਬ੍ਰਹਮਾ ਜੰਮਣ ਮਰਨ ਦੇ ਚੱਕਰ 'ਚ ਹੈ, ਫਰਕ ਸਿਰਫ ਇੰਨਾ ਹੀ ਹੈ। ਜੇ ਬ੍ਰਹਮੇ ਕੋਲ ਵੀ ਬ੍ਰਹਮਾਨੰਦ ਹੈ ਤੇ ਸਦਾ ਦਾ ਕਿਉਂ ਨਹੀਂ, ਸਿਰਫ ਉਮਰ ਭਰ ਦਾ, ਕਿਉਂਕਿ ਬ੍ਰਹਮੇ ਸਾਧ ਸੰਗਤ ਬਣਦੇ ਰਹਿੰਦੇ ਆ, ਢਹਿੰਦੇ ਰਹਿੰਦੇ ਆ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਅਨੁਸਾਰ। ਪਰ ਬ੍ਰਹਮ ਗਿਆਨੀ ਸਾਧ ਸੰਗਤ ਅਭੇਦ, ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕਾ ਭਿੰਨ ਕਰ ਬਲਰਾਮ ਜੀ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਾਧ ਸੰਗਤ ਪਰਮੇਸ਼ਰ ਵਿੱਚ ਅਭੇਦ ਹੈ, ਸਰੀਰ ਦਾ ਪਰਦਾ ਪਰੇ ਕਰਕੇ ਸਰੀਰ ਦੀ ਖੇਡ ਤਾਂ ਖਤਮ ਹੋ ਜਾਏਗੀ, ਭਾਵੇਂ ਬ੍ਰਹਮ ਗਿਆਨੀ ਵੀ ਹੈ। ਇਸ ਕਰਕੇ ਜਿਹੜਾ ਸੁੱਖ ਸਾਧ ਸੰਗਤ ਸਦਾ ਦਾ ਉਹ ਪਰਮਾਤਮਾ ਦੇ ਨਾਮ 'ਚ ਹੈ। ਬ੍ਰਹਮ ਗਿਆਨੀ ਵੀ ਨਾਮ ਜਪ ਕੇ ਹੀ ਇਸ ਅਵਸਥਾ ਤੱਕ ਪਹੁੰਚੇ ਆ। ਸਦੀਵੀ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੀ ਅਸਲ, ਪੂਰੇ ਗੁਰ ਤੇ ਪਾਈ ਹੈ ਪ੍ਰਗਟ ਸਭ ਨੀ ਲੋਏ, ਪਰ ਇਹ ਨਾਮ ਦੀ ਦਾਤ ਕਹਿੰਦੇ ਪੂਰੇ ਗੁਰੂ ਤੋਂ ਪ੍ਰਾਪਤ ਹੁੰਦੀ। ਜੇ ਸਭ ਲੋਕਾਂ ਵਿੱਚ ਸਾਧ ਸੰਗਤ ਇਹ ਗੱਲ ਪ੍ਰਗਟ ਹੈ, ਸਭ ਲੋਕਾਈ ਵਿੱਚ, ਭਾਈ ਪੂਰੇ ਗੁਰੂ ਤੋਂ ਬਿਨਾਂ ਕੋਈ ਨਾਮ ਨਹੀਂ ਦੇ ਸਕਦਾ। ਨਾਮ ਦੀ ਦਾਤ ਪੂਰੇ ਗੁਰ ਤੇ ਪਾਈ ਹੈ, ਪੂਰੇ ਦਾ ਵਿਸ਼ੇਸ਼ਣ ਲਾਇਆ ਮਹਾਰਾਜ ਨੇ, ਇਕੱਲਾ ਗੁਰੂ ਲਫ਼ਜ਼ ਵੀ ਵਰਤਿਆ ਜਾ ਸਕਦਾ, ਪਰ ਪੂਰੇ ਦਾ ਸਾਧ ਸੰਗਤ ਤਾਂ ਹੀ ਵਿਸ਼ੇਸ਼ਣ ਲਾਇਆ ਭਾਈ, ਵਿਸ਼ੇਸ਼ ਕਰਕੇ ਜਿੱਥੋਂ ਨਾਮ ਪ੍ਰਾਪਤ ਕਰਨਾ ਗੁਰਮੁਖੋ, ਇਹ ਵੇਖ ਲਿਓ ਭਾਈ ਇਹ ਪੂਰਾ, ਕਿਉਂਕਿ ਦਾਤ ਪੂਰੇ ਤੋਂ ਹੀ ਮਿਲ ਸਕਦੀ ਹੈ, ਕਾਚੇ ਗੁਰ ਤੇ ਮੁਕਤ ਨਾ ਹੋਆ। ਆਪਾਂ ਅੱਗੇ ਵੀ ਇੱਕ ਦਿਨ ਵਿਚਾਰ ਥੋੜ੍ਹੀ ਜਿਹੀ ਕੀਤੀ ਸੀ, ਪਰ ਸਮਾਂ ਸੀਮਤ ਹੋਣ ਕਰਕੇ ਖੋਲ ਨਹੀਂ ਸਕੇ ਆਪਾਂ ਇਸ ਵਿਚਾਰ ਨੂੰ ਵੀ ਪੂਰਾ ਕੌਣ ਹੈ। ਸਾਨੂੰ ਕੀ ਪਤਾ ਲੱਗੇ ਮਹਾਰਾਜ ਕੌਣ ਪੂਰਾ, ਸਾਡੀ ਤਾਂ ਬੁੱਧੀ ਕੋਲ ਇੰਨਾ ਬਲ ਨਹੀਂ ਭਾਈ ਅਸੀਂ ਆਪ ਨਿਰਣਾ ਕਰ ਸਕੀਏ। ਤੇ ਇੱਕ ਸੌਖਾ ਤਰੀਕਾ ਸਾਧ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਨੂੰ ਹੋਰ ਜਿਹਨੂੰ ਵੀ ਆਪਾਂ ਪੂਰਾ ਸਮਝਣ ਦਾ ਭਰਮ ਪਾਲ ਲਈਏ, ਉਹਦੇ ਨਾਲ ਤੋਲ ਕੇ ਵੇਖ ਲੈਣਾ ਚਾਹੀਦਾ ਵੀ ਜੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਨਾਲ ਮੇਲ ਖਾਂਦਾ ਫਿਰ ਕੋਈ ਸ਼ੰਕੇ ਵਾਲੀ ਗੱਲ ਨਹੀਂ, ਪੂਰਾ ਹੋ ਸਕਦਾ। ਪਰ ਜੇ ਕੁਝ ਫਰਕ ਹੈ ਤਾਂ ਫਿਰ ਸਾਧ ਸੰਗਤ ਪੂਰਾ ਨਹੀਂ, ਉਵੇਂ ਕਿਸੇ ਉੱਤੇ ਕਿੰਤੂ ਨਹੀਂ, ਕਿਉਂਕਿ ਕੁਝ ਸੰਪਰਦਾਵਾਂ ਵਿੱਚ ਸਾਧ ਸੰਗਤ ਸਰੀਰ ਕਰਕੇ ਗੁਰੂ ਦੀ ਮਰਿਆਦਾ ਚੱਲੀ ਆਉਂਦੀ ਹੈ, ਪਰ ਫਿਰ ਵੀ ਉਹ ਇਸ਼ਟ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਮੰਨਣਗੇ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੋਂ ਬਾਹਰ ਨਹੀਂ ਜਾ ਸਕਦਾ ਕੋਈ ਵੀ। ਪਰ ਨਾਮ ਦੇ ਦਾਤੇ ਸਾਧ ਸੰਗਤ ਕੌਣ ਨੇ? ਸਿਰਫ ਜਿਹੜੇ ਪੂਰੇ ਆ, ਤੇ ਪੂਰੇ ਦਾ ਜੀਵਨ ਗੁਰੂ ਨਾਨਕ ਪਾਤਸ਼ਾਹ ਨਾਲ ਆਪਾਂ ਨੂੰ ਮਿਲਣਾ ਹੀ ਪੈਣਾ। ਪੂਰਿਆਂ ਦੀਆਂ ਇਹ ਨਿਸ਼ਾਨੀਆਂ ਬਾਹਰੀ ਤੌਰ ਤੇ, ਪੂਰਿਆਂ ਦਾ ਸਾਧ ਸੰਗਤ ਪੱਥਰ 'ਚ ਲੱਗਾ ਪੰਜਾ ਅਜੇ ਤੱਕ ਉਸੇ ਤਰ੍ਹਾਂ ਲੱਗਾ, ਪੂਰਿਆਂ ਦੇ ਮਿੱਠੇ ਕੀਤੇ ਰੀਠੇ ਅਜੇ ਮਿੱਠੇ ਹੀ ਨੇ, ਪੂਰਿਆਂ ਦਾ ਸਾਧ ਸੰਗਤ ਚਲਾਇਆ ਹੋਇਆ ਨਿਰਮਲ ਜਲ ਦਾ ਝਰਨਾ ਅਜੇ ਤੱਕ ਚੱਲੀ ਜਾਂਦਾ। ਇਹ ਪੂਰੇ ਦੀ ਨਿਸ਼ਾਨੀ ਹੈ, ਪੂਰੇ ਵਿੱਚ ਇਹ ਬਖਸ਼ਿਸ਼ ਹੁੰਦੀ ਹੈ, ਇੱਕ ਕਿਰਪਾ ਦ੍ਰਿਸ਼ਟੀ ਨਾਲ ਤੱਕ ਲਵੇ ਤੇ ਸਾਧ ਸੰਗਤ ਸ਼ਾਂਤ ਕਰ ਦੇਵੇਗਾ ਮਨ ਨੂੰ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਾਧ ਸੰਗਤ ਭਾਈ ਤਾਰੂ ਨੂੰ ਕੀਤਾ ਸੀ ਨਿਹਾਲ, ਇਹ ਭਾਈ ਤਾਰੂ ਉਹ ਨਹੀਂ ਜਿਹਦੀ ਖੋਪਰੀ ਲੱਥੀ, ਇਹ ਕੋਈ ਸਾਧ ਸੰਗਤ ਘਰ ਦੀਆਂ ਰਸਤਾਂ ਵੇਚਣ ਵਾਲਾ ਸੀ, ਉਵੇਂ ਪ੍ਰੇਮੀ ਪ੍ਰੇਮ ਵਾਲੇ ਹਿਰਦੇ ਵਾਲਾ। ਭਾਈ ਤਾਰੂ ਪੋਪੜ ਸਾਧ ਸੰਗਤ ਇਹਨੂੰ ਆਖਿਆ ਇਤਿਹਾਸ ਵਾਲਿਆਂ ਨੇ, ਸਿਰਫ ਇੱਕ ਬਚਨ ਕਰਕੇ ਸਾਧ ਸੰਗਤ ਇਹਦੇ ਕਵਾੜ ਮਹਾਰਾਜ ਨੇ ਖੋਲ੍ਹ ਦਿੱਤੇ। ਇਹ ਪੂਰਿਆਂ ਦੀ ਬਖਸ਼ਿਸ਼ ਹੈ ਸਿਰਫ ਇੱਕ ਬਚਨ ਕਰਕੇ। ਇਸ ਕਰਕੇ ਜਦੋਂ ਨਾਮ ਦੀ ਦਾਤ ਪ੍ਰਾਪਤ ਕਰਨੀ ਹੈ ਉਦੋਂ ਸਾਧ ਸੰਗਤ ਜ਼ਰੂਰ ਵਿਚਾਰ ਕਰਨੀ ਪਵੇਗੀ ਭਾਈ ਪੂਰੇ ਤੋਂ ਹੀ ਦਾਤ ਇਹ ਮਿਲ ਸਕਦੀ ਹੈ ਅਤੇ ਪੂਰੇ ਕੋਲੋਂ ਹੀ ਆਪਾਂ ਮੰਗਣ ਜਾਣਾ। ਪੂਰੇ ਗੁਰ ਤੇ ਪਾਈ ਹੈ ਪ੍ਰਗਟ ਸਭਨੀ ਲੋਏ, ਸਾਧ ਸੰਗਤ ਕਹਿ ਘਰ ਵਸਿਆ ਏਕੋ ਸੱਚਾ ਸੋਏ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਸੱਚ ਸਰੂਪ ਤੇ ਹੈ ਵੀ ਇੱਕੋ ਹੀ, ਵੱਸਦਾ ਕਿੱਥੇ ਹੈ? ਸਾਧ ਸੰਗਤ ਕਹਿ ਘਰ ਵਸੈ, ਉਸ ਪਰਮੇਸ਼ਰ ਦਾ ਵਾਸਾ ਸਾਧ ਸੰਗਤ ਵਿੱਚ ਹੈ। ਹੈ ਤਾਂ ਸਾਰਿਆਂ ਥਾਵਾਂ ਤੇ, ਪ੍ਰਗਟ ਰੂਪ ਵਿੱਚ ਸਾਧ ਸੰਗਤ ਜੀ, ਉਹ ਸਾਧ ਸੰਗਤ ਵਿੱਚ ਹੈ ਪਰਮਾਤਮਾ। ਮੇਰੇ ਮਨ ਹਰ ਹਰ ਨਾਮ ਧਿਆਏ, ਮੇਰਿਆ ਮਨ ਉਹ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲਾ ਜਿਹੜਾ ਪਰਮੇਸ਼ਰ ਹੈ, ਜਿਹੜਾ ਸਾਰੇ ਸੰਸਾਰ ਦੇ ਦੁੱਖਾਂ ਨੂੰ ਹਰ ਲੈਣ ਦੀ ਸ਼ਕਤੀ ਰੱਖਦਾ, ਉਹਦਾ ਨਾਮ ਧਿਆਇਆ ਕਰ। ਮੇਰੇ ਮਨ ਹਰ ਹਰ, ਹਰ ਲਫ਼ਜ਼ ਸਾਧ ਸੰਗਤ ਬਹੁਤ ਵਾਰ ਗੁਰਬਾਣੀ ਵਿੱਚ ਆਇਆ ਅਤੇ ਹਰ ਦੇ ਅਰਥ ਵੀ ਬਹੁਤ ਨੇ, ਬੜੇ ਅਰਥ ਹਰ ਲਫ਼ਜ਼ ਦੇ ਸਾਧ ਸੰਗਤ ਕੀਤੇ ਨੇ ਵਿਦਵਾਨਾਂ ਨੇ। ਇੱਕ ਬਾਹਰੋਂ ਪ੍ਰਮਾਣ ਦੇ ਕੇ ਉਹਨਾਂ ਨੇ ਸਮਝਾਇਆ, ਉਹ ਕਹਿੰਦੇ ਨੇ ਹਰ ਬੋਲਿਓ, ਹਰ ਨੇ ਸੁਣਿਓ, ਹਰ ਗਇਓ ਹਰ ਕੇ ਪਾਸ, ਹਰ ਤੋਂ ਹਰ ਮੈਂ ਜਾਇ ਮਿਲਿਓ, ਹਰ ਉੱਠ ਪਏ ਉਦਾਸ, ਕਿਸੇ ਵਿਦਵਾਨ ਨੇ ਲਿਖਿਆ। ਹਰ ਲਫ਼ਜ਼ ਕਿੰਨੀ ਵਾਰੀ ਆਇਆ ਪਰ ਅਰਥ ਹਰ ਵਾਰੀ ਵੱਖਰਾ, ਹਰ ਦਾ ਅਰਥ ਹਰ ਵਾਰ ਵੱਖਰਾ। ਹਰ ਬੋਲਿਓ, ਹਰ ਨੇ ਸੁਣਿਓ, ਹਰ ਕਹਿੰਦੇ ਡੱਡੂ ਨੂੰ, ਡੱਡੂ ਬੋਲਿਆ, ਸੱਪ ਦੀ ਕੰਨੀ ਆਵਾਜ਼ ਪਈ, ਸੱਪ ਨੇ ਸੁਣਿਆ, ਹਰ ਸੱਪ ਨੂੰ ਕਹਿੰਦੇ, ਹਰ ਬਾਂਦਰ ਨੂੰ ਵੀ ਕਹਿੰਦੇ ਜੇ, ਪਰ ਇਹਦੇ 'ਚ ਨਹੀਂ ਆਵੇਗਾ ਇਹਨਾਂ ਪੰਕਤੀਆਂ 'ਚ। ਕਹਿੰਦੇ ਹਰ ਬੋਲਿਓ, ਹਰ ਨੇ ਸੁਣਿਓ, ਹਰ ਗਇਓ ਹਰ ਕੇ ਪਾਸ, ਆਵਾਜ਼ ਸੁਣ ਕੇ ਸੱਪ ਡੱਡੀ ਨੂੰ ਖਾਣ ਵਾਸਤੇ ਉਹਦੇ ਕੋਲੇ ਗਿਆ, ਹਰ ਤੋਂ ਹਰ ਮੈਂ ਜਾਇ ਮਿਲਿਓ। ਡੱਡੂ ਸਾਧ ਸੰਗਤ ਪਾਣੀ ਦੇ ਕਿਨਾਰੇ 'ਤੇ ਸੀ, ਸੱਪ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਹਨੇ ਪਾਣੀ 'ਚ ਛਾਲ ਮਾਰ ਦਿੱਤੀ, ਲੁਕ ਗਿਆ। ਹਰ ਪਾਣੀ ਨੂੰ ਕਹਿੰਦੇ ਆ, ਹਰ ਉੱਠ ਪਏ ਉਦਾਸ, ਅਤੇ ਸੱਪ ਮੁੜ ਆਇਆ ਸਾਧ ਸੰਗਤ ਉਦਾਸ ਹੋ ਕੇ। ਹਰ ਵਿਸ਼ਨੂੰ ਜੀ ਨੂੰ ਵੀ ਕਹਿੰਦੇ ਆ, ਹਰ ਪਰਮੇਸ਼ਰ ਨੂੰ ਕਹਿੰਦੇ ਆ। ਮੇਰੇ ਮਨ ਹਰ ਹਰ ਨਾਮ ਧਿਆਏ, ਹਰ ਹਰੇਕ ਨੂੰ ਵੀ ਕਹਿੰਦੇ ਆ, ਪਰ ਇੱਥੇ ਰਾਰੇ ਨੂੰ ਸਿਹਾਰੀ ਲੱਗ ਕੇ ਸਾਧ ਸੰਗਤ ਹਰ ਲਫ਼ਜ਼ ਆਇਆ ਜਿਹੜਾ ਅਰਥ ਸਪਸ਼ਟ ਕਰਦਾ। ਹਰੀ ਜਿਹੜਾ ਹਰੇਕ ਦੇ ਹਿਰਦੇ ਵਿੱਚ ਹੈ, ਹਰੀ ਜਿਹੜਾ ਸਾਰਿਆਂ ਦੇ ਦੁੱਖਾਂ ਨੂੰ ਹਰ ਲੈਣ ਦੀ, ਨਾਸ ਕਰਨ ਦੀ ਸ਼ਕਤੀ ਰੱਖਦਾ, ਹਰੀ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਹਰਿਆਂ ਭਰਿਆਂ ਕਰਨ ਵਾਲਾ, ਹਰੀ ਭਾਵ ਪਰਮੇਸ਼ਰ, ਉਸ ਪਰਮੇਸ਼ਰ ਦਾ ਨਾਮ ਮੇਰੇ ਮਨ ਧਿਆਇਆ ਕਰ। ਨਾਮ ਸਹਾਈ ਸਦਾ ਸੰਗ, ਆਗੈ ਲਏ ਛਡਾਏ। ਨਾਮ ਸਦਾ ਹੀ ਸਾਧ ਸੰਗਤ ਸਹਾਇਤਾ ਕਰਦਾ ਅਤੇ ਫਿਰ ਅੱਗੇ ਵੀ ਛੁਟਕਾਰਾ ਨਾਮ ਹੀ ਕਰਵਾਵੇਗਾ। ਇੱਥੇ ਹੁਣ ਸਾਧ ਸੰਗਤ ਕੋਈ ਸ਼ੰਕਾ ਨਹੀਂ ਰਹਿ ਗਿਆ ਭਾਈ, ਨਾਮ ਨੇ ਅਗਾਂਹ ਵੀ ਸਾਡੀ ਸਹਾਇਤਾ ਕਰਨੀ ਹੈ। ਕਿਉਂਕਿ ਆਪਾਂ ਬਹੁਤੀ ਵਾਰ ਕਹਿ ਦਿੰਦੇ ਹਾਂ, ਅਗਲਾ ਪਾਸਾ ਕਿਹੜਾ ਕਿਸੇ ਨੇ ਵੇਖਿਆ। ਇੱਕ ਦੁਨਿਆਵੀ ਕਹਾਵਤ ਆਪਾਂ ਸੁਣਦੇ ਹੀ ਆਏ ਹਾਂ, ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਪਰ ਜਿਨ੍ਹਾਂ ਨੇ ਡਿੱਠਾ ਸਾਧ ਸੰਗਤ ਗੱਲ ਉਹਨਾਂ ਦੀ ਆਪਾਂ ਕਰਦੇ ਹਾਂ ਇਸ ਵੇਲੇ, ਜਿਹਨੇ ਨਹੀਂ ਡਿੱਠਾ ਉਹਦੇ ਤੇ ਮਨ 'ਚ ਸ਼ੰਕਾ ਬਣਿਆ ਰਹੇਗਾ। ਪਰ ਹਜ਼ੂਰ ਕਹਿੰਦੇ ਨੇ ਨਾਮ ਸਹਾਈ ਸਦਾ ਸੰਗ, ਆਗੈ ਲਏ ਛਡਾਏ। ਅੱਗੇ ਪਾਪ ਪ੍ਰਲੋਕ ਵਿੱਚ ਪਰਮਾਤਮਾ ਦਾ ਨਾਮ ਹੀ ਛੁਟਕਾਰਾ ਕਰਵਾਵੇਗਾ। ਇੱਥੇ ਵੀ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ। ਨਾਮ ਸਹਾਈ ਸਦਾ ਸੰਗ, ਅੰਗ ਸੰਗ ਹੈ ਸਦਾ ਪਰਮਾਤਮਾ ਦਾ ਨਾਮ। ਆਗੈ ਲਏ ਛਡਾਏ, ਅੱਗੇ ਵੀ ਸਾਧ ਸੰਗਤ ਉਹਦੇ ਕਰਕੇ ਛੁਟਕਾਰਾ ਹੋਵੇਗਾ। ਰਹਾਓ ਬਸਰਾਮ ਦੇ ਕੇ ਕਿਰਪਾ ਕਰਦੇ ਹਨ, ਦੁਨੀਆਂ ਕੀਆਂ ਵਡਿਆਈਆਂ ਕਵਣੇ ਆਵਹਿ ਕਾਮ। ਕਹਿੰਦੇ ਜਿਹੜੀਆਂ ਦੁਨੀਆਂ ਦੀਆਂ ਵਡਿਆਈਆਂ ਨਾ, ਲੋਕਾਂ ਵੱਲੋਂ ਦਿੱਤੀਆਂ ਵਡਿਆਈਆਂ, ਉਹ ਕਿੱਥੇ ਕੰਮ ਆਉਣਗੀਆਂ ਦੱਸੋ? ਕਿਹਨਾਂ ਦੇ ਕੰਮ ਉਹ ਆਈਆਂ ਦੁਨੀਆਂ ਕੀਆਂ ਵਡਿਆਈਆਂ? ਅੱਗੀ ਸੇਤੀ ਜਾਲ, ਮਹਾਰਾਜ ਕਹਿੰਦੇ ਨੇ ਇਹ ਵਡਿਆਈਆਂ ਤਾਂ ਅੱਗ 'ਚ ਸੁੱਟ ਕੇ ਸਾੜ ਦੇ, ਜਿਹਨਾਂ ਵਡਿਆਈਆਂ ਨੇ ਤੈਨੂੰ ਰੱਬ ਭੁਲਾ ਦਿੱਤਾ, ਇਹ ਕੰਮ ਥੋੜ੍ਹੋ ਆਉਣੀਆਂ ਕਿਸੇ ਦੇ? ਕੋਈ ਨਹੀਂ ਸਾਧ ਸੰਗਤ, ਦੁਨੀਆਂ ਦੀ ਵਡਿਆਈ ਹਾਂ ਠੀਕ ਹੈ, ਮਨ ਨੂੰ ਇੱਕ ਵਾਰੀ ਹਲਾਰਾ ਦਿੰਦੀ, ਆਨੰਦ ਦਿੰਦੀ ਹੈ ਦੁਨੀਆਂ 'ਚ ਵਡਿਆਈ ਮਿਲੇ ਤੇ, ਪਰ ਵਡਿਆਈ ਸਾਧ ਸੰਗਤ 'ਤੇ ਸਦਾ ਨਹੀਂ ਰਹਿਣੀ ਹੁੰਦੀ। ਦੁਨੀਆਂ ਦੀ ਵਡਿਆਈ, ਵੱਡੇ ਵੱਡੇ ਵਿਦਵਾਨਾਂ ਕੋਲੋਂ ਇੱਕ ਪਲ ਮੱਤ 'ਚ ਗਲਤੀ ਹੋ ਜਾਵੇ ਤੇ ਸਾਰੀ ਵਡਿਆਈ ਸਾਧ ਸੰਗਤ ਧਰੀ ਧਰਾਈ ਰਹਿ ਜਾਂਦੀ। ਇਹ ਵਡਿਆਈਆਂ ਕੋਈ ਕੰਮ ਨਹੀਂ ਆਉਣੀਆਂ ਪ੍ਰਲੋਕ ਵਿੱਚ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਨਿਦਾਨ ਕਹਿੰਦੇ ਨੇ ਸਾਧ ਸੰਗਤ ਜੀ ਆਖਰ ਨੂੰ, ਜੇ ਨਿਦਾਨ ਹੋਵੇ ਧੱਦੇ ਨਾਲ ਤੇ ਫਿਰ ਖਜ਼ਾਨਾ ਅਰਥ ਬਣਦੇ ਉਹਦੇ, ਪਰ ਇੱਥੇ ਦੱਦੇ ਨਾਲ ਨਿਦਾਨ, ਨਿਦਾਨ ਦੇ ਅਰਥ ਨੇ ਅਖੀਰ, ਐਟਲੀਸਟ ਆਖਰ ਨੂੰ ਸਾਧ ਸੰਗਤ। ਮਾਇਆ ਕਾ ਰੰਗ ਸਭ ਫਿੱਕਾ, ਜਿਹੜਾ ਮਾਇਆ ਦਾ ਆਨੰਦ ਹੈ, ਰੰਗ ਦਾ ਅਰਥ ਆਨੰਦ, ਮਾਇਆ ਦਾ ਜਿਹੜਾ ਆਨੰਦ ਸਾਧ ਸੰਗਤ ਫਿੱਕਾ ਹੀ ਹੈ। ਜਾਤੋ ਬਿਨਸ ਨਿਦਾਨ, ਕਿਉਂਕਿ ਕਸੁੰਭਾ ਹੁੰਦਾ ਨਾ ਇਹ, ਮਾਇਆ ਦੇ ਰੰਗ ਨੂੰ ਕਸੁੰਭੇ ਰੰਗ ਨਾਲ ਤੁਲਨਾ ਦਿੱਤੀ ਹੈ ਮਹਾਰਾਜ ਜੀ ਨੇ, ਇਹ ਆਖਰ ਨੂੰ ਸਾਧ ਸੰਗਤ ਨਾਸ ਹੋ ਜਾਂਦਾ। ਮਾਇਆ ਦੇ ਆਨੰਦ ਨੇ ਸਦਾ ਨਹੀਂ ਰਹਿਣਾ ਹੁੰਦਾ, ਮਾਇਆ ਆਈ ਤੇ ਆਨੰਦ ਬਣ ਗਿਆ, ਚਲੀ ਗਈ ਤੇ ਆਨੰਦ ਨਾਲ ਹੀ ਲੈ ਜਾਵੇਗੀ। ਕਈ ਵਾਰੀ ਮਾਇਆ ਆਈ ਤੇ ਆਨੰਦ ਬਣ ਗਿਆ, ਰਹਿੰਦੀ ਕੋਲ ਹੀ ਆਨੰਦ ਫਿਰ ਵੀ ਚਲਿਆ ਜਾਂਦਾ, ਮਾਇਆ ਕਰਕੇ ਆਨੰਦ ਸਦੀ ਵੀ ਨਹੀਂ ਹੁੰਦਾ। ਬਲਕਿ ਮਾਇਆ ਕਰਕੇ ਕਈ ਵਾਰੀ ਆਨੰਦ ਚਲਿਆ ਜਾਂਦਾ ਤੇ ਦੁੱਖ ਜ਼ਰੂਰ ਆ ਜਾਂਦਾ, ਮਾਇਆ ਕਰਕੇ ਹੀ, ਮਾਇਆ ਕਰਕੇ ਆਪਣੇ ਬਗਾਨੇ ਹੋ ਜਾਂਦੇ, ਮਾਇਆ ਕਰਕੇ ਜਿਹਨਾਂ ਨੂੰ ਸਾਧ ਸੰਗਤ ਸਾਰੀ ਉਮਰ ਆਪਣੇ ਸਮਝ ਕੇ ਪਾਲਦਾ ਰਿਹਾ, ਕੋਲ ਮਾਇਆ ਤੇ ਗਲ ਚ ਗੂਠਾ ਦੇ ਦਿੰਦੇ, ਉਹ ਨਹੀਂ ਮਾਇਆ ਤੇ ਕੋਈ ਗੱਲ ਨਹੀਂ, ਚੱਲੀ ਜਾਂਦਾ ਪ੍ਰੇਮ, ਮਾਇਆ ਆਈ ਤੇ ਫਿਰ ਸਾਧ ਸੰਗਤ ਉਸ ਨੂੰ ਸਾਂਭਣ ਵਾਸਤੇ ਕਈ ਤਰ੍ਹਾਂ ਦੇ ਪਾਪ ਦੁਨੀਆਂ ਤੇ ਚੱਲੀ ਜਾਂਦੇ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨ ਸੰਦਾਨ, ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ। ਪ੍ਰਧਾਨ ਕਹਿੰਦੇ ਸਾਧ ਸੰਗਤ ਜੀ ਵੱਡੇ ਨੂੰ, ਸ਼੍ਰੋਮਣੀ ਨੂੰ। ਜਾ ਕੇ ਹਿਰਦੇ ਹਰ ਵਸੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸਦਾ ਹੈ, ਅਸਲ ਵਿੱਚ ਸਾਧ ਸੰਗਤ ਉਹ ਪੂਰਾ ਸ਼੍ਰੋਮਣੀ ਹੈ, ਵੱਡਾ ਹੈ। ਪ੍ਰਧਾਨ ਵੱਡੇ ਨੂੰ ਕਹਿੰਦੇ ਆ, ਉਵੇਂ ਆਪਾਂ ਪ੍ਰਧਾਨ ਸ਼੍ਰੋਮਣੀ ਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜਿਹੜਾ ਪ੍ਰਧਾਨ ਹੁੰਦਾ ਕਿਸੇ ਸੰਸਥਾ ਦਾ ਸਾਧ ਸੰਗਤ, ਉਹ ਬਾਕੀ ਸਾਰੇ ਮੈਂਬਰਾਂ ਨਾਲੋਂ ਵੱਡਾ, ਪ੍ਰਧਾਨ ਦੇ ਅਰਥ ਵੱਡਾ ਹੀ ਹੈ, ਜਿਹੜਾ ਸੀਨੀਅਰ ਹੈ ਸਾਰਿਆਂ ਤੋਂ। ਪਰ ਕਈ ਵਾਰੀ ਸਾਧ ਸੰਗਤ ਇਹ ਦੁਨੀਆਂ ਦਾ ਜਿਹੜਾ ਅਹੁਦਾ ਹੈ, ਇਹ ਸਾਡੇ ਅੰਦਰਲੇ ਸੁੱਖ ਨੂੰ ਤੇ ਆਨੰਦ ਨੂੰ ਖਰਾਬ ਕਰ ਦਿੰਦਾ। ਅਸਲ ਵਿੱਚ ਪ੍ਰਧਾਨ ਉਹਨੂੰ ਹੀ ਕਹਿਣਾ ਚਾਹੀਦਾ ਜਿਸ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵੱਸਦਾ। ਪਰ ਇੱਥੇ ਨਾਮ ਨੂੰ ਵਾਲੀ ਸਾਧ ਸੰਗਤ ਕੋਈ ਕਸੌਟੀ ਨਹੀਂ ਮਾਫ਼ ਕਰ ਦੇਣਾ, ਇਹ ਲਫ਼ਜ਼ ਆ ਗਿਆ ਕਰਕੇ ਮਿੰਟ ਕੁ ਵਿਚਾਰ ਚੱਲੇਗੀ ਵੀ ਪ੍ਰਧਾਨਗੀ ਵਾਸਤੇ ਤੇ ਸਾਧ ਸੰਗਤ ਬੜੇ ਪਾਪੜ ਵੇਲਣੇ ਪੈਂਦੇ, ਲੜਾਈ ਇੱਥੋਂ ਤੱਕ ਮਹਾਰਾਜ ਦੀ ਹਜ਼ੂਰੀ 'ਚ ਪੱਗਾਂ ਸਾਧ ਸੰਗਤ ਲੈਂਦੀਆਂ ਸਿਰਫ ਪ੍ਰਧਾਨਗੀ ਵਾਸਤੇ, ਕੋਈ ਸੇਵਾ ਵਾਸਤੇ ਨਹੀਂ ਮਹਾਰਾਜ ਦੀ। ਪਰ ਜੇ ਸਾਧ ਸੰਗਤ ਸੰਗਤ ਚਾਹੇ ਤੇ ਫਿਰ ਇਹ ਲੜਾਈ ਮੁੱਕ ਸਕਦੀ ਹੈ, ਜੇ ਸੰਗਤ ਸਾਵਧਾਨਤਾ ਵਰਤੇ। ਕੋਈ ਲੜਾਈ ਦੀ ਲੋੜ ਹੀ ਨਹੀਂ ਸਾਧ ਸੰਗਤ, ਜਿਹਨੇ ਪ੍ਰਧਾਨ ਬਣਨਾ ਉਹਨੂੰ ਮਾਈਕ ਫੜਾਓ, ਉਹਨੂੰ ਸੰਗਤ ਸਵਾਲ ਕਰੇ ਵੀ ਪੰਜ ਬਾਣੀਆਂ ਸੁਣਾ, ਜੇ ਤੈਨੂੰ ਆਉਂਦੀਆਂ ਤੂੰ ਪ੍ਰਧਾਨ ਆ ਭਾਈ। ਸਾਡਾ ਇਤਿਹਾਸ ਦੱਸ ਕਿੱਥੋਂ ਸ਼ੁਰੂ ਹੁੰਦਾ, ਕਿੰਨੇ ਲਿਖਿਆ, ਮੁੱਕਦਾ ਕਿੱਥੇ ਜਾ ਕੇ ਆ। ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਕੁਝ ਦੱਸ, ਜੇ ਉਹਨੂੰ ਆਉਂਦਾ ਤੇ ਪ੍ਰਧਾਨ ਹੈ, ਕੋਈ ਗੱਲ ਨਹੀਂ, ਕਿਉਂਕਿ ਜਿਹਨੂੰ ਗੁਰੂ ਦੀ ਗੱਲ ਯਾਦ ਹੈ ਉਹਨੂੰ ਆਪਣਾ ਆਪਾ ਵੀ ਜ਼ਰੂਰ ਯਾਦ ਰਹੇਗਾ। ਜੇ ਸੰਗਤ ਸਾਵਧਾਨ ਹੋਵੇ ਤਾਂ ਪ੍ਰਧਾਨ ਸਾਧ ਸੰਗਤ ਵੱਡੇ ਨੂੰ ਕਹਿੰਦੇ, ਮਹਾਰਾਜ ਕਹਿੰਦੇ ਵੱਡਾ ਉਹ ਹੀ ਹੈ ਜਾ ਕੇ ਹਿਰਦੇ ਹਰ ਵਸੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵੱਸਦਾ। ਤੇ ਪਰ ਇਹ ਦੁਨੀਆਂ ਦਾ ਸਾਧ ਸੰਗਤ ਕੁਝ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ। ਇੱਕ ਪ੍ਰਧਾਨ ਸਾਧ ਸੰਗਤ ਉਵੇਂ ਤਾਂ ਬਹੁਤ ਹੁੰਦੇ, ਗੁਰੂ ਕੇ ਸਿੱਖ ਗੁਰਮੁਖ ਪਿਆਰੇ, ਹਰ ਤਰ੍ਹਾਂ ਦੇ ਲੋਕ ਜਦੋਂ ਆਪਾਂ ਵਿਚਰਦੇ ਹਾਂ ਦੁਨੀਆਂ 'ਚ ਤਾਂ ਹਰ ਤਰ੍ਹਾਂ ਦੇ ਸਾਧ ਸੰਗਤ ਲੋਕਾਂ ਨਾਲ ਫਿਰ ਆਪਣਾ ਮੇਲ ਜੋਲ ਹੁੰਦਾ। ਪਰ ਇੱਕ ਪ੍ਰਧਾਨ ਮੈਂ ਆਪਣੀਆਂ ਅੱਖਾਂ ਨਾਲ ਨਿਊਯਾਰਕ ਵਿੱਚ, ਅਮਰੀਕਾ ਵਿੱਚ ਸਾਧ ਸੰਗਤ ਇਹੋ ਜਿਹਾ ਵੇਖਿਆ, ਜਿਹੜਾ ਹੈ ਤਾਂ ਕੰਮ ਤਾਂ ਟੈਕਸੀ ਦਾ ਕਰਦਾ ਸੀ, ਪਰ ਫਰਾਈਡੇ ਔਫ ਕਰਕੇ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਸਾਧ ਸੰਗਤ ਆਪਣੇ ਪਰਿਵਾਰ ਨੂੰ ਲੈ ਕੇ ਗੁਰੂ ਘਰ 'ਚ ਸਾਰਾ ਸਾਰਾ ਦਿਨ ਸੇਵਾ ਕਰਨ ਵਾਲਾ, ਸਾਰਾ ਦਿਨ। ਇੱਕ ਉਹਨਾਂ ਦੀ ਬੇਟੀ ਸੀ ਅਤੇ ਇੱਕ ਘਰ ਵਾਲੀ, ਤਿੰਨਾਂ ਜਾਣਿਆਂ ਸੇਵਾ ਹੀ ਕਰੀ ਜਾਣੀ, ਸਾਰਾ ਦਿਨ ਸੇਵਾ, ਬਾਥਰੂਮਾਂ ਤੱਕ ਦੀ ਸਾਧ ਸੰਗਤ ਸਫਾਈ ਕਰਨੀ ਉਹਨਾਂ ਨੇ। ਅਤੇ ਮੇਰੇ ਉੱਥੇ ਹੁੰਦਿਆਂ ਹੁੰਦਿਆਂ ਹੀ ਉਹ ਕਮੇਟੀ ਬਦਲਣ ਦਾ ਸਮਾਂ ਆ ਗਿਆ, ਰੌਲਾ ਪੈ ਗਿਆ ਉੱਥੇ ਭਾਈ, ਇਹਨਾਂ ਦੀ ਦੋ ਸਾਲ ਦੀ ਟਰਮ ਪੂਰੀ ਹੋਈ, ਸੰਗਤ ਆਖੇ ਵੀ ਇਹਨਾਂ ਨੂੰ ਹੀ ਬਣਾਉਣਾ ਦੁਬਾਰਾ, ਕਿਉਂਕਿ ਇੰਨੀ ਸੇਵਾ ਵਾਲਾ ਗੁਰਮੁਖ ਮਸਾਂ ਲੱਭਾ। ਦੂਸਰੇ ਕੁਝ ਜਿਹੜੇ ਸਾਧ ਸੰਗਤ ਗੁਰੂ ਕੇ ਸਿੱਖ ਸਨ ਉਹ ਕਹਿੰਦੇ ਨਹੀਂ ਭਾਈ ਇਹ ਨਹੀਂ ਬਣ ਸਕਦਾ, ਇਹਦਾ ਹੁਣ ਸਮਾਂ ਪੂਰਾ ਹੋ ਗਿਆ, ਸੰਗਤ ਦੀ ਗੱਲ ਹੀ ਕੋਈ ਨਾ ਮੰਨੇ। ਅਖੀਰ ਉਹਨਾਂ ਵਿੱਚੋਂ ਸਾਧ ਸੰਗਤ ਇੱਕ ਆਇਆ, ਮੈਨੂੰ ਕਹਿੰਦਾ ਜੀ ਤੁਸੀਂ ਬੇਨਤੀ ਕਰੋ ਭਾਈ ਇਹਨਾਂ ਦੇ ਦੋ ਸਾਲ ਲੰਘ ਗਏ ਆ, ਹੁਣ ਕਿਸੇ ਦੂਸਰੇ ਨੂੰ ਸਮਾਂ ਦੇਣ। ਮੈਂ ਕਿਹਾ ਜੀ ਮੈਂ ਤਾਂ ਆਇਆ ਅਤੇ ਮੈਂ ਤਾਂ ਚਲੇ ਜਾਣਾ ਮਹੀਨਾ ਦੋ ਮਹੀਨੇ ਲਾ ਕੇ, ਤੁਹਾਡਾ ਆਪਣਾ ਮਸਲਾ, ਵੀ ਸੰਗਤ ਨੂੰ ਪੁੱਛੋ ਉਹ ਕੀ ਕਹਿੰਦੇ ਆ। ਕਹਿੰਦੇ ਨਹੀਂ ਜੀ ਤੁਸੀਂ ਇਹ ਕਹਿ ਸਕਦੇ ਆ ਨਾ ਭਾਈ ਜਿਹੜਾ ਬੰਦਾ ਗੁਰਦੁਆਰੇ ਨੂੰ ਰਨ ਨਹੀਂ ਕਰ ਸਕਦਾ ਚੰਗੀ ਤਰ੍ਹਾਂ, ਜੇ ਉਹ ਇਹ ਇੱਕ ਬੰਦਾ ਹੁੰਦਾ ਸਾਈਕਲ ਹੀ ਚਲਾ ਸਕਦਾ, ਉਹਨੂੰ ਹਵਾਈ ਜਹਾਜ਼ ਫੜਾ ਦਿਆਂਗੇ ਐਕਸੀਡੈਂਟ ਕਰ ਦੇਗਾ। ਮੈਂ ਕਿਹਾ ਜੀ ਮੈਂ ਸਮਝਿਆ ਨਹੀਂ ਤੁਹਾਡੀ ਗੱਲ। ਕਹਿੰਦੇ ਭਾਈ ਇਹ ਤਾਂ ਇਹ ਟੋਇਲਟਾਂ ਸਾਫ਼ ਕਰ ਸਕਦਾ, ਇਹ ਗੁਰਦੁਆਰੇ ਦਾ ਕੰਮ ਨਹੀਂ ਚਲਾ ਸਕਦਾ। ਅਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਜੀ ਇੱਥੇ ਤਾਂ ਗੁਰਮਤ ਤਾਂ ਕਹਿੰਦੀ ਇਹ ਹੀ ਆ ਭਾਈ ਨਵਾਬੀ ਮਿਲਦੀ ਉਹਨੂੰ ਜਿਹੜਾ ਘੋੜਿਆਂ ਦੀ ਲਿੱਦ ਚੱਕੇ। ਫਿਰ ਦੋ ਸਾਲ ਦੀ ਟਰਮ ਪੂਰੀ ਹੋ ਚੱਲੀ ਹੈ, ਇਹਨਾਂ ਦੋ ਸਾਲਾਂ ਵਿੱਚ ਜੇ ਗੁਰਦੁਆਰੇ ਦਾ ਕੰਮ ਉਹਨਾਂ ਕੋਲ ਨਹੀਂ ਚੱਲਿਆ ਫਿਰ ਤੁਸੀਂ ਕਹਿ ਸਕਦੇ ਹਾਂ। ਪਰ ਗੁਰਮਤ ਇਹ ਗੱਲ ਕਹਿੰਦੀ ਆ ਵੀ ਸੇਵਾ ਵਾਲੇ ਨੂੰ ਦਿਓ ਮੌਕਾ, ਜਿਹੜਾ ਸੇਵਾ ਕਰਦਾ। ਰਹੋ ਵਿਚਾਰ, ਪ੍ਰਧਾਨ ਸਾਧ ਸੰਗਤ ਉਹ ਹੀ ਆ ਅਸਲ ਵਿੱਚ, ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ। ਗੁਰਮੁਖੋ ਪ੍ਰਧਾਨ ਵੱਡਾ ਸ਼੍ਰੋਮਣੀ ਸਤਿਕਾਰਯੋਗ ਪੂਜਨੀਕ ਉਹ ਹੀ ਹੈ ਜਿਸ ਦੇ ਹਿਰਦੇ 'ਚ ਪਰਮਾਤਮਾ ਦਾ ਨਾਮ ਵੱਸਦਾ। ਸਾਧੂ ਕੀ ਹੋ ਰੇਣਕਾ, ਆਪਣਾ ਆਪ ਤਿਆਗ, ਆਪਾ ਮਾਰ ਕੇ ਕਿਸੇ ਸਾਧੂ ਦੇ ਚਰਨਾਂ ਦੀ ਧੂੜ ਬਣ ਜਾਈਏ ਤੇ ਸਾਧ ਸੰਗਤ ਜੀ ਤਾਂ ਵੀ ਮੁੱਖ ਉਜਲਾ। ਇਹ ਦੂਸਰਾ ਤਰੀਕਾ। ਪਹਿਲਾਂ ਮਹਾਰਾਜ ਨੇ ਪਹਿਲੀ ਪੰਕਤੀ 'ਚ ਦੱਸ ਦਿੱਤਾ ਸੀ। ਕਹਿੰਦੇ ਨੇ ਦੂਸਰਾ ਹੈ ਸੌਖਾ ਹੀ, ਕਿਸੇ ਗੁਰੂ ਦਰੋਂ ਬਖਸ਼ੇ ਹੋਏ ਦੇ ਚਰਨਾਂ ਦੀ ਧੂੜ ਬਣ ਜਾ ਆਪਾ ਤਿਆਗ ਕੇ। ਸਾਧੂ ਕੀ ਹੋ ਰੇਣਕਾ, ਰੇਣਕਾ ਕਹਿੰਦੇ ਨੇ ਰੇਣ ਧੂੜੀ ਨੂੰ ਆਖੀਦਾ। ਮਹਾਰਾਸ਼ਟਰ ਵਿੱਚ ਸਾਧ ਸੰਗਤ ਇੱਕ ਸਾਧੂ ਹੋਏ ਮਹਾਤਮਾ, ਜਿਵੇਂ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੇ ਸੀ, ਇਸੇ ਤਰ੍ਹਾਂ ਮਹਾਰਾਸ਼ਟਰ ਦੇ ਇੱਕ ਹੋਰ ਹੋਏ ਗੁਰਮੁਖ। ਉਹਨਾਂ ਕੋਲ ਸਾਧ ਸੰਗਤ ਇੱਕ ਵਾਰੀ ਇੱਕ ਅੰਨਾ ਬੱਚਾ 12 ਸਾਲ ਦਾ ਗਿਆ ਤਾਂ ਨਹੀਂ, ਜਿਵੇਂ ਉੱਥੇ ਕਾਲ ਪੈ ਗਿਆ ਤੇ ਬੱਚੇ ਦੀ ਮਾਤਾ ਸਾਧ ਸੰਗਤ ਉਹਨੂੰ ਛੱਡ ਆਈ ਉੱਥੇ ਉਹਨਾਂ ਦੀ ਕੁਟੀਆ ਲੱਗ ਗਏ, ਕਿਉਂਕਿ ਲੋਕ ਹੌਲੀ ਹੌਲੀ ਮਰਨੇ ਸ਼ੁਰੂ ਹੋਏ ਤੇ ਮਾਂ ਆਪਣੇ ਬੱਚੇ ਨੂੰ ਭੁੱਖਾ ਨਹੀਂ ਵੇਖ ਸਕਦੀ ਕਦੇ ਵੀ, ਤੇ ਦੂਸਰਾ ਫਿਰ ਉਸ ਬੱਚੇ ਨੂੰ ਦਿਸਦਾ ਕੋਈ ਨਹੀਂ, ਇੱਕੋ ਹੀ ਮਾਂ ਦਾ ਬੱਚਾ ਤੇ ਉਹ ਵੀ ਅੱਖਾਂ ਤੋਂ ਸਾਧ ਸੰਗਤ ਮਨਾਖਾ, ਮਾਂ ਵਾਸਤੇ ਬੜਾ ਔਖਾ ਕੰਮ, ਫਿਰ ਖਾਣ ਲਈ ਕੁਝ ਨਹੀਂ, ਸਾਰੀ ਦੁਨੀਆਂ ਤਰਾਹ ਤਰਾਹ ਕਰ ਉੱਠੀ। ਤੇ ਕਹਿੰਦੇ ਨੇ ਉਸ ਮਾਂ ਨੇ ਫਿਰ ਕੀ ਕੀਤਾ ਵੀ ਉਸ ਸਾਧੂ ਦੀ ਸਾਧ ਸੰਗਤ ਕੁਟੀਆ ਦੇ ਕੋਲ ਉਸ ਬੱਚੇ ਨੂੰ ਛੱਡ ਕੇ ਆਪ ਆ ਗਈ, ਭਈ ਮੈਂ ਤੈਨੂੰ ਭੁੱਖਾ ਤੜਫਦਾ ਨਹੀਂ ਵੇਖ ਸਕਦੀ, ਮੇਰੀਆਂ ਅੱਖਾਂ ਸਾਹਮਣੇ ਤਾਂ ਨਾ ਘੱਟੋ ਘੱਟ ਤੈਨੂੰ ਕੁਝ ਹੋਵੇ, ਹੁਣ ਤੇਰਾ ਰੱਬ ਰਾਖਾ। ਉਹ ਆਪ ਆ ਗਈ, ਉਹਨਾਂ ਮਹਾਤਮਾ ਨੇ ਵੇਖਿਆ ਬੱਚਾ ਇਕੱਲਾ ਹੀ ਹੈ, ਉਹਦੇ ਸਿਰ ਤੇ ਹੱਥ ਫੇਰਿਆ, ਪਿਆਰ ਕੀਤਾ, ਵੇਖਿਆ ਇਹਨੂੰ ਤਾਂ ਦਿਸਦਾ ਵੀ ਨਹੀਂ। ਉਹਨੂੰ ਪੁੱਛਿਆ ਭਾਈ ਤੂੰ ਕੌਣ ਹੈ? ਕਹਿੰਦਾ ਜੀ ਮੈਨੂੰ ਮੇਰੀ ਮਾਂ ਇੱਥੇ ਛੱਡ ਗਈ ਹੈ, ਕਿਉਂਕਿ ਖਾਣ ਲਈ ਕੁਝ ਨਹੀਂ ਹੈ ਕਿਤੇ, ਤੁਹਾਨੂੰ ਪਤਾ ਹੀ ਹੈ। ਸਾਧੂ ਨੇ ਸਾਧ ਸੰਗਤ ਬੜੇ ਪ੍ਰੇਮ ਨਾਲ ਬੱਚੇ ਦੀ ਪਾਲਣਾ ਕੀਤੀ, ਜਿਹੜੇ ਫਲ ਫੁੱਲ ਉਹ ਆਪ ਖਾਂਦਾ ਸੀ ਥੋੜ੍ਹੇ ਬਹੁਤੇ ਉਹ ਬੱਚੇ ਨੂੰ ਛਕਾਈ ਗਿਆ। ਇਉਂ ਸਾਧ ਸੰਗਤ ਹੌਲੀ ਹੌਲੀ, ਉਹ ਬੱਚਾ ਕਹਿੰਦੇ ਨੇ ਜਦੋਂ 18 ਸਾਲ ਦਾ ਹੋਇਆ ਤੇ ਪ੍ਰੇਮ ਨਾਲ ਸੇਵਾ ਕਰਨ ਕਰਕੇ ਹੌਲੀ ਹੌਲੀ ਕਹਿੰਦੇ ਨੇ ਪਰਮੇਸ਼ੁਰ ਨੇ ਕਿਰਪਾ ਕੀਤੀ, ਉਹਦੀਆਂ ਅੱਖਾਂ ਦੀ ਜੋਤ ਵਾਪਸ ਆ ਗਈ। ਜਦੋਂ ਉਹਨੂੰ ਦਿਸਣ ਲੱਗ ਪਿਆ ਉਹਦੀ ਸ਼ਰਧਾ ਵੱਧ ਗਈ, ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਨ ਲੱਗ ਪਿਆ। ਸੇਵਾ ਕਰਨੀ, ਉਹਨਾਂ ਨੂੰ ਪ੍ਰਸ਼ਾਦਾ ਸਾਧ ਸੰਗਤ ਛਕਾਉਣਾ, ਜੋ ਵੀ ਥੋੜ੍ਹਾ ਬਹੁਤਾ ਉਹਨਾਂ ਨੂੰ ਛਕਾਉਣਾ, ਉਹਦੇ ਵਿੱਚੋਂ ਜਿਹੜਾ ਸੀਤ ਪ੍ਰਸਾਦ ਬਚਣਾ ਭਾਵਨਾ ਨਾਲ ਉਸ ਬੱਚੇ ਨੇ ਖਾ ਲੈਣਾ, ਪੱਖਾ ਕਰਨਾ, ਉਹਨਾਂ ਦੇ ਚਰਨ ਧੋਣੇ, ਮੁੱਠੀ ਚਾਪੀ ਕਰਨੀ, ਬੜੀ ਸਰਦਾ ਬੜਾ ਸੇਵਾ ਕਰਨੀ। ਇੱਕ ਦਿਨ ਕਹਿੰਦੇ ਗਰਮੀਆਂ ਦੀ ਰੁੱਤ ਸੀ ਤੇ ਬਾਹਰ ਕਿਸੇ ਰੁੱਖ ਥੱਲੇ ਉਹ ਮਹਾਤਮਾ ਲੰਮੇ ਪਏ ਸਨ, ਲੰਮੇ ਪਏ ਤੇ ਉਹ ਸਾਧ ਸੰਗਤ ਪੱਤਿਆਂ ਦਾ ਪੱਖਾ ਬਣਾ ਕੇ ਤੇ ਉਹਨਾਂ ਨੂੰ ਹਵਾ ਕਰੇ, ਉਹ ਬਰਾਜੇ ਨੇ ਸਾਧੂ ਆਪਣੀ ਮੌਜ ਚ, ਤੇ ਉਹ ਉਹਨਾਂ ਦਾ ਸੇਵਕ ਜਿਹੜਾ ਬੱਚਾ ਸੀ ਉਹਨਾਂ ਨੂੰ ਪੱਖਾ ਕਰੇ। ਤੇ ਕਹਿੰਦੇ ਨੇ ਕਿਸੇ ਨੇ ਸਾਧ ਸੰਗਤ ਉਹਨਾਂ ਦੇ ਪ੍ਰੇਮੀ ਨੇ ਕਿਤੇ ਦੂਰ ਬੈਠੇ ਨੇ ਅਰਦਾਸ ਕੀਤੀ ਕਿਸੇ ਕਾਰਜ ਵਾਸਤੇ, ਲਿਖਿਆ ਤੇ ਐਵੇਂ ਵੀ ਕਿਸੇ ਦਾ ਸਾਧ ਸੰਗਤ ਜਹਾਜ਼ ਕਿਤੇ ਫਸ ਗਿਆ ਘੁੰਮਣ ਘੇਰੀ ਵਿੱਚ, ਉਹਨੇ ਅਰਦਾਸ ਕੀਤੀ ਕਿਉਂਕਿ ਉਹਨਾਂ ਮਹਾਤਮਾ ਦੇ ਵਿੱਚ ਯਕੀਨ ਰੱਖਦਾ ਸੀ, ਉਹਨੇ ਅਰਦਾਸ ਕੀਤੀ ਜੀ ਹੁਣ ਤੁਸੀਂ ਸਹਾਇਤਾ ਕਰ ਸਕਦੇ ਜੇ। ਤੇ ਕਹਿੰਦੇ ਨੇ ਬੱਚੇ ਨੇ ਸਾਧ ਸੰਗਤ 2-3 ਵਾਰੀ ਆਉਂ ਜ਼ੋਰ ਨਾਲ ਪੱਖਾ ਕੀਤਾ ਤੇ ਫਿਰ ਉਹਨਾਂ ਨੂੰ ਪੱਖਾ ਕਰਨ ਲੱਗ ਪਿਆ, ਮਹਾਤਮਾ ਨੇ ਅੱਖਾਂ ਖੋਲੀਆਂ ਤੇ ਕਹਿੰਦਾ ਜੀ ਤੁਸੀਂ ਪਏ ਰਹੋ, ਕੰਮ ਹੋ ਗਿਆ। ਉਹ ਬੜੇ ਹੈਰਾਨ ਹੋਏ, ਉੱਠ ਕੇ ਬਹਿ ਕੇ ਕਹਿੰਦੇ ਵੀ ਤੇਰੇ 'ਚ ਇਹ ਸਮਰੱਥਾ ਕਿੱਥੋਂ ਆਈ? ਪਹਿਲਾਂ ਤੇ ਬਿਨਾਂ ਜਾਣੇ ਤੋਂ ਤੈਨੂੰ ਇਹ ਕਿੱਦਾਂ ਪਤਾ ਲੱਗਾ ਵੀ ਸਾਨੂੰ ਕੋਈ ਕੰਮ ਪੈ ਗਿਆ, ਤੇ ਫਿਰ ਸਾਡੇ ਕੰਮ ਕੀਤੇ ਤੋਂ ਬਿਨਾਂ ਤੇਰੇ 'ਚ ਬਲ ਕਿੱਥੋਂ ਆਇਆ ਵੀ ਤੂੰ ਆਪੇ ਹੀ ਕੰਮ ਕਰ ਦੇਵੇਂ? ਸਾਨੂੰ ਕਹਿੰਦਾ ਕੋਈ ਨਹੀਂ, ਤੁਸੀਂ ਆਰਾਮ ਕਰੋ। ਉਹਨੇ ਚਰਨ ਫੜ ਲਿਓ, ਕਹਿੰਦਾ ਜੀ ਮੇਰੇ 'ਚ ਕੋਈ ਬਲ ਨਹੀਂ, ਮੈਂ ਤੇ ਤੁਹਾਡੇ ਕੋਲ ਹੀ ਹਾਂ ਕਈਆਂ ਸਾਲਾਂ ਦਾ, ਇਹ ਕਿਰਪਾ ਤੁਹਾਡੀ ਸੇਵਾ ਤੇ ਤੁਹਾਡੇ ਸੀਤ ਪ੍ਰਸਾਦ ਦੀ ਹੈ। ਸਾਧੂ ਕੀ ਹੋ ਰੇਣਕਾ, ਜੇ ਕੋਈ ਬਣ ਜਾਵੇ ਤੇ, ਕਿਉਂਕਿ ਮਹਾਰਾਜ ਨੇ ਬਚਨ ਕੀਤੇ ਆਪਣਾ ਆਪ ਤਿਆਗ ਬੜਾ ਔਖਾ ਕੰਮ ਹੈ, ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਠਿਨੀ, ਕਠਿਨ ਗੱਲ ਤੇ ਇਹੋ ਹੀ ਆ ਵੀ ਬੰਦਾ ਆਪਣੇ ਮਨ ਦੀ ਮਤ ਛੱਡ ਦੇਵੇ। ਜੇ ਕਿਸੇ ਮਹਾਤਮਾ ਦਾ ਸੇਵਕ ਬਣ ਗਿਆ ਤੇ ਫਿਰ ਆਪਣਾ ਸਾਧ ਸੰਗਤ ਆਪਾਂ ਮਾਰਨਾ ਪੈਂਦਾ, ਫਿਰ ਆਪਾਂ ਉਹਦੇ ਤੋਂ ਕੁਝ ਲੈ ਸਕਦੇ ਹਾਂ, ਨਹੀਂ ਤੇ ਬਹੁਤ ਵਾਰ ਮਹਾਤਮਾ ਦੇ ਨਾਲ ਰਹਿ ਕੇ ਵੀ ਆਪਾਂ ਕੁਝ ਨਹੀਂ ਲੈ ਸਕਦੇ। ਮਿਲੇਗਾ ਤਾਂ ਜੇ ਆਪਣਾ ਆਪ ਕੋਈ ਸਾਧ ਸੰਗਤ ਜੀਵਤ ਭਾਵ ਨਾਲ ਮਰ ਜਾਵੇ ਤੇ। ਸਾਧੂ ਕੀ ਹੋ ਰੇਣਕਾ, ਆਪਣਾ ਆਪ ਤਿਆਗ। ਕਹਿੰਦੇ ਨੇ ਸਾਧੂਆਂ ਦੇ ਚਰਨਾਂ ਦੀ ਧੂੜੀ ਬਣ, ਆਪਣਾ ਆਪ ਛੱਡ ਦੇ, ਮੈਂ ਵੀ ਕੁਝ ਹਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਬਸ ਮੈਂ ਨਹੀਂ ਚੰਗਾ, ਦੁਨੀਆਂ ਤੇ ਹੋਰ ਕੋਈ ਬੁਰਾ ਨਹੀਂ, ਬਾਕੀ ਸਭ ਚੰਗੇ ਹੀ ਆ, ਐਸੀ ਭਾਵਨਾ ਬਣਾ ਕੇ ਰੱਖਣੀ। ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ। ਕਹਿੰਦੇ ਬਾਕੀ ਜਿਹੜੇ ਸਿਆਣਪਾਂ ਨਾਲ ਉਪਾਅ ਕਰਦਾ ਨਾ ਭਾਈ ਮੈਂ ਸੁੱਖ ਬਣਾ ਲਵਾਂ, ਇਹ ਸਾਰੇ ਉਪਾਅ ਛੱਡ ਦੇ, ਗੁਰੂ ਸਾਹਿਬ ਦੇ ਚਰਣੀ ਲੱਗ। ਉਪਾਵ ਸਿਆਣਪ ਸਗਲ ਛੱਡ, ਸਿਆਣਪਾਂ ਦੁਆਰਾ ਜਿਹੜੇ ਉਪਾਅ ਕਰਨੇ, ਮੈਂ ਮਹਾਰਾਜ ਦੀ ਬਖਸ਼ਿਸ਼ ਲੈ ਲਵਾਂ, ਮੈਂ ਵੱਡਾ ਬਣ ਜਾਵਾਂ, ਇਹ ਕਹਿੰਦੇ ਮਹਾਰਾਜ ਛੱਡ ਦੇ, ਚਤਰਾਈਆਂ ਕਰਨੀਆਂ। ਗੁਰ ਕੀ ਚਰਣੀ ਲਾਗ, ਗੁਰੂ ਸਾਹਿਬ ਦੇ ਚਰਨੀ ਲੱਗ, ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ। ਕਹਿੰਦੇ ਨੇ ਪਰ ਜੀ ਦੇ ਮੱਥੇ ਦਾ ਭਾਗ ਚੰਗਾ ਹੋਵੇ ਸਾਧ ਸੰਗਤ, ਇਹ ਰਤਨ ਦੀ ਇਸ ਦੀ ਪ੍ਰਾਪਤੀ ਵੀ ਉਸੇ ਨੂੰ ਹੀ ਹੁੰਦੀ ਹੈ, ਮੱਥੇ ਤੇ ਕਲਮ ਸਾਧ ਸੰਗਤ ਪਰਮੇਸ਼ਰ ਨੇ ਵਾਹੀ ਹੋਵੇ ਜਿਹਦੇ ਤੇ ਚੰਗੇ ਲੇਖ ਵਾਲੀ, ਕਿਉਂਕਿ ਲੇਖ ਸਾਡੇ ਕਰਮਾਂ ਨਾਲ ਬਣਦਾ, ਕਲਮ ਪਰਮਾਤਮਾ ਦੀ ਚੱਲਣੀ ਹੈ, ਪਰਾਲਬਧ ਸਾਧ ਸੰਗਤ ਪਰਾਲਬਧ ਦੀ ਜਿਹੜੀ ਖੇਤੀ ਸ਼ਾਹੀ ਜਿਹੜੀ ਤਿਆਰ ਕਰਨੀ ਹੈ ਉਹ ਸਾਡੇ ਕਰਮਾਂ ਨੇ ਕਰਨੀ ਹੈ। ਲਿਖੇਗੀ ਪਰਮੇਸ਼ਰ ਦੀ ਕਲਮ, ਪਰ ਜਿਸ ਸਿਆਹੀ ਨਾਲ ਲੇਖ ਲਿਖਿਆ ਜਾਣਾ ਸਾਧ ਸੰਗਤ, ਉਹ ਸਾਡੇ ਕਰਮਾਂ ਨੇ ਬਣਾਈ ਹੈ। ਪਰਮੇਸ਼ਰ ਪੱਖ ਕਰਕੇ ਕਿਸੇ ਦੇ ਸਾਧ ਸੰਗਤ ਕਰਮ ਚੰਗੇ ਨਹੀਂ ਕਰਦਾ, ਅਤੇ ਵਿਰੋਧ ਕਰਕੇ ਕਿਸੇ ਦੇ ਮੰਦੇ ਨਹੀਂ ਕਰਦਾ। ਜਿਸ ਜੈਸਾ ਬੀਜਿਆ ਸੋ ਲੁਣੇ ਕਰਮਾਂ ਸੰਦੜਾ ਖੇਤ, ਮਹਾਰਾਜ ਕਹਿੰਦੇ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਕੱਟਣਾ ਪਵੇਗਾ। ਲੁਣੇ ਦਾ ਅਰਥ ਹੁੰਦਾ ਕੱਟਣਾ, ਇਹ ਖੇਤੀ ਤੇ ਕਰਮਾਂ ਦੀ ਹੈ। ਪਰ ਕਲਮ ਸਾਧ ਸੰਗਤ ਪਰਮੇਸ਼ਰ ਦੀ ਚੱਲੇਗੀ। ਪਰਮੇਸ਼ਰ ਦੀ ਕਲਮ ਚੱਲਣ ਕਰਕੇ ਹੀ ਇੱਕ ਆਸ ਦੀ ਕਿਰਨ ਆਪਣੇ ਕੋਲ ਵੱਜ ਜਾਂਦੀ ਆ ਵੀ ਭਾਵੇਂ ਮੇਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ, ਆਪਣੀ ਕਰਨੀ ਕਰਕੇ ਤੇ ਨਰਕਾਂ ਚ ਵੀ ਥਾਂ ਨਾ ਮਿਲੇ। ਪਰ ਕਹਿੰਦੇ ਨੇ ਤੇਰੇ ਆਸਰੇ ਕਰਕੇ ਮੇਰੇ ਮਨ ਨੂੰ ਥੋੜੀ ਜਿਹੀ ਧਰਵਾਸ ਆ ਜਾਂਦੀ ਹੈ ਭਾਈ ਤੂੰ ਕਿਰਪਾ ਕਰ ਦੇਵੇਂਗਾ ਫਿਰ ਬਚਾ ਹੋਵੇਗਾ, ਨਹੀਂ ਤੇ ਮੇਰੇ ਵਿੱਚ ਤਾਂ ਕੋਈ ਕਰਤੂਤ ਨਹੀਂ ਭਾਈ ਮੈਨੂੰ ਨਰਕਾਂ ਚ ਵੀ ਥਾਂ ਮਿਲ ਜਾਵੇ। ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ, ਜਿਸ ਨੂੰ ਸਾਧ ਸੰਗਤ ਪਰਮਾਤਮਾ ਆਪ ਦੇਵੇ ਹੈ ਨਾਮ ਦੀ ਦਾਤ, ਹੇ ਭਰਾਵੋ ਇਹ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ। ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਜਿਹੜਾ ਉਹਨੂੰ ਭਾ ਜਾਵੇ ਉਸੇ ਨੂੰ ਸਾਧ ਸੰਗਤ ਉਹ ਦਿੰਦਾ। ਉਹਨੂੰ ਤਾਂ ਫਿਰ ਇੱਕ ਨਾ ਸੁੱਤਿਆਂ ਦੇ ਉਠਾਲ, ਚੰਗਾ ਲੱਗ ਜਾਵੇ ਸਹੀ ਬੰਦਾ ਭਾ ਜਾਵੇ ਉਹਨੂੰ, ਸੁੱਤੇ ਪਏ ਨੂੰ ਹਲੂਣ ਕੇ ਦਾਤ ਸਾਧ ਸੰਗਤ ਮਹਾਰਾਜ ਝੋਲੀ ਚ ਪਾ ਦਿੰਦੇ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ, ਸਤਿਗੁਰੂ ਦੀ ਸੇਵਾ ਸਾਧ ਸੰਗਤ ਸਾਰੇ ਨਹੀਂ ਕਰ ਸਕਦੇ, ਉਹੋ ਹੀ ਕਰੇਗਾ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ, ਜਿਹਨੂੰ ਹਉਮੈ ਦਾ ਬੁਖਾਰ ਸਾਧ ਸੰਗਤ ਨਾ ਚੜਿਆ ਹੋਵੇ, ਗੁਰੂ ਦੀ ਸੇਵਾ ਉਹੀ ਕਰ ਸਕਦਾ। ਮਹਾਰਾਜ ਦੀ ਸੇਵਾ ਸਿਰਫ ਉਹ ਕਰ ਸਕਦਾ ਹੈ ਜਿਹਦਾ ਹਉਮੈ ਦਾ ਤਾਪ ਉਤਰਿਆ ਹੋਵੇ, ਨਹੀਂ ਤਾਂ ਜਿਹਨੂੰ ਹਉਮੈ ਦਾ ਬੁਖਾਰ ਚੜਿਆ ਉਹਨੂੰ ਤੇ ਸਾਧ ਸੰਗਤ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਵੀ ਕਰਮ ਕਾਂਡ ਨਜ਼ਰੀ ਆਈ ਜਾਂਦਾ। ਉਹ ਤੇ ਗੁਰੂ ਸਾਹਿਬ ਦਾ ਸਤਿਕਾਰ ਕਰਦਿਆਂ ਵੇਖ ਕੇ ਵੀ ਉਹਨੂੰ ਪਰੇਸ਼ਾਨੀ ਹੁੰਦੀ, ਕਿਉਂਕਿ ਉਹਨੂੰ ਆਪ ਨੂੰ ਹਉਮੈ ਦਾ ਤਾਪ ਚੜਿਆ, ਆਪਣੀ ਬੁੱਧੀ ਉਹਦੀ ਜ਼ਿਆਦੀ ਮਾਰਦੀ ਨਾ ਛੜੱਪੇ, ਇਸ ਕਰਕੇ ਗੁਰੂ ਦੀ ਸੇਵਾ ਸਾਧ ਸੰਗਤ ਉਹਦੇ ਤੋਂ ਹੋ ਹੀ ਨਹੀਂ ਸਕਦੀ। ਗੁਰੂ ਦੀ ਸੇਵਾ ਦਾ ਇੱਕ ਨਮੂਨਾ ਸਾਧ ਸੰਗਤ ਮੈਂ ਅੱਖੀਂ ਵੇਖਿਆ, ਪਿੰਡ ਫਤਿਹਗੜ੍ਹ ਹੈ ਮੋਗੇ, ਉਵੇਂ ਮੋਗੇ ਦੇ ਅਤੇ ਧਰਮਕੋਟ ਦੇ ਸਾਧ ਸੰਗਤ ਵਿਚਕਾਰ ਜੇ ਲਗਭਗ ਪੈਂਦਾ, ਸਾਰੇ ਪਿੰਡ 'ਚ ਇੱਕੋ ਹੀ ਗੁਰਦੁਆਰਾ। ਕਿਸੇ ਦੇ ਘਰੇ ਮਹਾਰਾਜ ਦਾ ਸਰੂਪ ਜਾਣਾ ਹੋਵੇ ਤਾਂ ਉੱਥੇ ਨਿਹੰਗ ਸਿੰਘ ਨੇ, ਉਹ ਜਿਹੜੇ ਗ੍ਰੰਥੀ ਸਿੰਘ ਹੈ ਬਹੁਤ ਗੁਰਮੁਖ, ਰਾਤ ਨੂੰ ਉਹਨਾਂ ਨੇ ਸਾਧ ਸੰਗਤ ਅਨਾਊਂਸ ਕਰ ਦੇਣਾ ਵੀ ਫਲਾਣੇ ਗੁਰਮੁਖਾਂ ਦੇ ਘਰੇ ਕੱਲ੍ਹ ਨੂੰ ਮਹਾਰਾਜ ਦਾ ਸਰੂਪ ਜਾਵੇਗਾ, ਕਿਸੇ ਨੂੰ ਇਦੋਂ ਵੱਧ ਕੁਝ ਨਹੀਂ ਕਹਿਣਾ। ਜਿਸ ਦਰਵਾਜ਼ੇ ਜਿਸ ਵੀ ਸਾਧ ਸੰਗਤ ਸਿੱਖ ਦੇ ਦਰਵਾਜ਼ੇ ਅੱਗੇ ਉਹਦੀ ਲੰਘਣੀ ਮਹਾਰਾਜ ਦੀ ਸਵਾਰੀ, ਪਤਾ ਹੁੰਦਾ ਵੀ ਉਹਦੇ ਘਰੇ ਜਾਣਾ ਅਤੇ ਸਾਡੇ ਦਰਵਾਜ਼ੇ ਅੱਗਿਓਂ ਹੀ ਲੰਘੇਗਾ। ਉਹਨਾਂ ਨੇ ਰਾਤ ਸਾਧ ਸੰਗਤ ਆਪਣੀ ਸਾਰੀ ਗਲੀ ਦੀ ਸਫਾਈ ਕਰਨੀ ਸਾਰਿਆਂ ਨੇ, ਫਿਰ ਉਹਦੇ 'ਤੇ ਕਲੀ ਪਾਉਣੀ, ਫਿਰ ਉਹਦੇ 'ਤੇ ਪਾਣੀ ਛਿੜਕਣਾ, ਫਿਰ ਜਦੋਂ ਸਵੇਰੇ ਮਹਾਰਾਜ ਦਾ ਸਰੂਪ ਜਾਣਾ ਕੋਈ ਇਹ ਨਹੀਂ ਦੇਖਦਾ ਵੀ ਉਹ ਸਾਡੇ ਨਾਲ ਬੋਲਦੇ ਆ ਕਿ ਨਹੀਂ ਬੋਲਦੇ, ਘੱਟੋ ਘੱਟ 50 ਸਰੀਰ ਸਾਧ ਸੰਗਤ ਮਹਾਰਾਜ ਦੇ ਸਰੂਪ ਨਾਲ ਹੁੰਦੇ ਉੱਥੇ, ਇੱਕੋ ਹੀ ਗੁਰਦੁਆਰਾ ਸਾਰੇ ਪਿੰਡ ਵਿੱਚ। ਅਤੇ ਇਹ ਇੱਕ ਖੇਸ, ਜਿਵੇਂ ਆਪਾਂ ਖੇਸ ਲੈਂਦੇ ਹਾਂ, ਆਪਾਂ ਨੂੰ ਪਤਾ ਮਾਈਆਂ ਨੇ ਖੇਸ ਨੂੰ ਵਿੱਚ ਸੀਣ ਪਾ ਕੇ ਅਤੇ ਚੌੜਾ ਕੀਤਾ ਹੁੰਦਾ, ਪਰ ਇੱਕ ਤੈਅ ਹੁੰਦੀ ਖੇਸ ਦੀ ਵੱਖਰੀ, ਦੋ ਤੈਆਂ ਜੋੜ ਕੇ ਆਪਾਂ ਖੇਸ ਬਣਾਉਂਦੇ ਹਾਂ। ਇੱਕ ਪਾਸੇ ਵਾਲਾ ਸਾਧ ਸੰਗਤ ਜਿਹੜਾ ਪੱਲਾ ਹੈ, ਇੱਦਾਂ ਦੇ ਲੰਮੇ ਲੰਮੇ ਪੱਲੇ ਖੇਸਾਂ ਦੇ ਉਹਨਾਂ ਨੇ ਸਾਧ ਸੰਗਤ ਜੋੜ ਕੇ ਅਤੇ ਆਪਣੇ ਕੋਲ ਰੱਖੇ ਆ। ਜਦੋਂ ਮਹਾਰਾਜ ਦਾ ਸਰੂਪ ਲੈ ਕੇ ਲੰਘਣਾ, ਇੱਕ ਜਣੇ ਦੇ ਸਿਰ 'ਤੇ ਮਹਾਰਾਜ ਦੀ ਸਵਾਰੀ, ਇੱਕ ਜਣੇ ਦੇ ਹੱਥ 'ਚ ਪਿੱਛੇ ਛਤਰ, ਇੱਕ ਨਾਲ ਘੜਿਆਲ ਵਾਲਾ, ਅਗਲੇ ਬੰਨੇ ਜਲ ਛਿੜਕਣ ਵਾਲਾ, ਅਤੇ ਬਾਕੀ ਸਾਰੇ ਗੁਰੂ ਕੇ ਸਿੱਖ ਪਿੱਛੇ ਤੁਰਦੇ ਆ, ਪਰ 6-7 ਜਣੇ ਸਾਧ ਸੰਗਤ ਅਗਲੇ ਬੰਨੇ ਜਿਹੜੇ ਪਿੱਛੋਂ ਖੇਸ ਵਾਲਾ ਪੱਲਾ ਚੁੱਕ ਲੈਂਦੇ ਅਤੇ ਅੱਗੇ ਵਿਛਾ ਦਿੰਦੇ, ਫਿਰ ਪਿੱਛੋਂ ਚੁੱਕ ਲੈਂਦੇ ਅੱਗੇ ਵਿਛਾ ਦਿੰਦੇ, ਇੱਦਾਂ ਸਾਧ ਸੰਗਤ ਘਰ ਤੱਕ ਮਹਾਰਾਜ ਦੀ ਸਵਾਰੀ ਜਾਂਦੀ। ਇਹਨਾਂ ਸਤਿਕਾਰ, ਇਹਨਾਂ ਸਤਿਕਾਰ, ਲੂਈ ਕੰਡੇ ਹੀ ਵੇਖ ਕੇ ਸਰੀਰ ਹੋ ਜਾਂਦਾ ਵੀ ਅਸਲ ਵਿੱਚ ਇਉਂ ਮਹਾਰਾਜ ਦਾ ਸਤਿਕਾਰ ਹੋਣਾ ਚਾਹੀਦਾ। ਪਰ ਇਉਂ ਸਾਧ ਸੰਗਤ ਕਰਨ ਦਾ ਵੀ ਮਨ ਵਿੱਚ ਆਸ ਉਹ ਹੀ ਰੱਖੇ, ਤੁਸੀਂ ਜਾਣ ਲਓ ਭਾਈ ਜਿਹਨਾਂ ਉੱਤੇ ਗੁਰੂ ਦੀ ਕਿਰਪਾ, ਜਿਹਨੂੰ ਹਉਮੈ ਦਾ ਤਾਪ ਨਹੀਂ ਚੜਿਆ, ਨਹੀਂ ਜਿਹਨੂੰ ਹਉਮੈ ਦਾ ਬੁਖਾਰ, ਉਹਨੇ ਕਹਿਣਾ ਤੇ ਪਖੰਡ ਹੈ ਸਾਰਾ, ਕਰਮ ਕਾਂਡ ਹੈ, ਗੁਰੂ ਸਾਹਿਬ ਤਾਂ ਨਿਰਲੇਪ ਹੈ, ਉਹ ਖੇਸ ਵਿਛਾਇਆ ਕੀ ਹੋ ਜਾਏਗਾ, ਛਤਰ ਕੀਤਿਆਂ ਉੱਤੇ ਕੀ ਫਰਕ ਪੈਂਦਾ। ਫਰਕ ਪੈਂਦਾ ਗੁਰੂ ਨੂੰ ਨਹੀਂ, ਗੁਰੂ ਕੇ ਸਿੱਖ ਨੂੰ, ਮਹਾਰਾਜ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਛਤਰ ਨਾਲ ਲੈ ਕੇ ਚੱਲੇ ਜਾਂ ਨਾ ਚੱਲੇ, ਪਰ ਜਿਹੜਾ ਚੱਲੇ ਉਹ ਜ਼ਰੂਰ ਪ੍ਰਾਪਤੀ ਕਰੇਗਾ। ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹਉਮੈ ਤਾਪ, ਜਿਹਦਾ ਹਉਮੈ ਦਾ ਬੁਖਾਰ ਬਿਨਸ ਗਿਆ, ਨਾਸ ਹੋ ਗਿਆ ਹੋਵੇ, ਉਹ ਹੀ ਸਾਧ ਸੰਗਤ ਗੁਰੂ ਸਾਹਿਬ ਦੀ ਸੇਵਾ ਕਰ ਸਕਦਾ ਹੈ। ਅਤੇ ਸ਼ਬਦ ਦੀ ਸਮਾਪਤੀ 'ਤੇ ਮਹਾਰਾਜ ਕਿਰਪਾ ਕਰਦੇ ਹਨ, ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਜਿਹਨਾਂ ਨੂੰ ਸਾਧ ਸੰਗਤ ਜੀ ਗੁਰੂ ਮਿਲ ਪਿਆ, ਮਹਾਰਾਜ ਨਾਲ ਜਿਹਨਾਂ ਦਾ ਮਿਲਾਪ ਹੋ ਗਿਆ, ਵੱਡੇ ਭਾਗਾਂ ਵਾਲਿਆਂ ਦਾ, ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ, ਉਹਨਾਂ ਦੇ ਸਾਰੇ ਸੰਤਾਪ ਸਾਧ ਸੰਗਤ ਉੱਤਰ। ਸੰਤਾਪ ਕਹਿੰਦੇ ਨੇ ਆਦੀ ਵਿਆਦੀ ਉਪਾਧੀ ਨੂੰ, ਤਿੰਨਾਂ ਤਾਪਾਂ ਨੂੰ ਮਿਲਾਈਏ ਫਿਰ ਸੰਤਾਪ ਲਫ਼ਜ਼ ਵਰਤੀ ਦਾ। ਸੰਤਾਪ ਆਦਿ ਸਰੀਰ ਨੂੰ ਲੱਗਣ ਵਾਲੇ ਦੁੱਖ, ਵਿਆਧੀ ਮਨ ਨੂੰ ਲੱਗਣ ਵਾਲੇ ਦੁੱਖ, ਕਈਆਂ ਦਾ ਮਨ ਸਾਧ ਸੰਗਤ ਰੋਗੀ ਹੁੰਦਾ। ਤੇ ਉਪਾਧੀ ਕਹਿੰਦੇ ਨੇ ਅਚਾਨਕ ਜਿਸ ਦੁੱਖ ਦੀ ਕਲਪਨਾ ਵੀ ਨਹੀਂ ਕੀਤੀ ਉਹ ਆਣ ਪੈਣਾ, ਉਹਨੂੰ ਕਹਿੰਦੇ ਉਪਾਧੀ। ਤਿੰਨੇ ਤਾਪ ਨਾਸ ਹੋ ਜਾਂਦੇ ਹੈ ਜਿਨ੍ਹਾਂ ਦਾ ਸਾਧ ਸੰਗਤ ਮਿਲਾਪ ਮਨ ਕਰਕੇ ਗੁਰੂ ਸਾਹਿਬ ਨਾਲ ਹੋ ਜਾਵੇ। ਤੇ ਮਨ ਕਰਕੇ ਮਿਲਾਪ ਤਾਂ ਹੋਵੇਗਾ, ਤਨ ਕਰਕੇ ਸਾਧ ਸੰਗਤ ਆਪਾਂ ਮਹਾਰਾਜ ਦੀ ਸ਼ਰਨ ਵਿੱਚ ਆਵਾਂਗੇ। ਤੇ ਕਿਉਂਕਿ ਮਨ ਤਨ ਦੇ ਨਾਲ ਹੀ ਆਉਣਾ, ਮਹਾਰਾਜ ਦੀ ਕਿਰਪਾ ਸੰਗਤ ਵਿੱਚੋਂ ਹੀ ਸਾਧ ਸੰਗਤ ਹਮੇਸ਼ਾ ਹੁੰਦੀ, ਹਮੇਸ਼ਾ ਸੰਗਤ ਵਿੱਚੋਂ ਹੀ। ਇਸ ਕਰਕੇ ਸਤ ਸੰਗਤ ਬਣੀ ਰਹੇ, ਇਹ ਅਰਦਾਸ ਬੇਨਤੀ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ। ਮਹਾਰਾਜ ਤੁਸੀਂ ਕਿਰਪਾ ਰੱਖਿਓ, ਥੋੜ੍ਹੀ ਥੋੜ੍ਹੀ ਤੋਂ ਥੋੜ੍ਹੀ ਸੰਗਤ ਜ਼ਰੂਰ ਸਾਡੀ ਬਣੀ ਰਹੇ। ਇਸ ਅਰਦਾਸ ਬੇਨਤੀ ਨਾਲ ਹੀ ਸਾਧ ਸੰਗਤ ਆਪਣਾ ਭਲਾ ਹੋਵੇਗਾ। ਮਹਾਰਾਜ ਰਹਿਮਤ ਕਰਨ, ਹਾਜ਼ਰੀ ਦਰ ਤੇ ਪ੍ਰਵਾਨ ਕਰਨ, ਤੁਹਾਡੀ ਵੀ ਮੇਰੀ ਵੀ, ਆਪਣੇ ਦਰੋਂ ਘਰੋਂ ਨਾਮ ਦਾ ਕਣਕਾ ਬਖਸ਼ਣ, ਕਿਉਂਕਿ ਉਹਨਾਂ ਕੋਲ ਸਾਧ ਸੰਗਤ ਰਹਿਮਤਾਂ ਦਾ ਭੰਡਾਰਾ। ਮੰਗਤੇ ਬਣ ਕੇ ਗੁਰੂ ਦਰ ਦੇ ਜੇ ਆਪਾਂ ਮੰਗੀਏ ਤੇ ਗੁਰੂ ਸਾਹਿਬ ਸਾਧ ਸੰਗਤ ਸਦਾ ਹੀ ਮਿਹਰ ਕਰਨ ਵਾਸਤੇ ਸਮਰੱਥ ਨੇ। ਮਿਹਰਵਾਨ ਸਾਹਿਬ ਮਿਹਰਵਾਨ, ਸਾਹਿਬ ਮੇਰਾ ਮਿਹਰਵਾਨ। ਬਹੁਤ ਸਾਰੀਆਂ ਭੁੱਲਾਂ ਗੁਰੂ ਕੇ ਗੀਤ ਗਾਉਂਦਿਆਂ ਸਾਧ ਸੰਗਤ ਹੁੰਦੀਆਂ ਨੇ, ਸੰਗਤ ਨੇ ਖਿਮਾ ਕਰਨੀ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।